ਡਾਕਟਰ, ਹਾਂ ਇਤਨੀ ਗੱਲ ਮੈਂ ਮੰਨਣ ਨੂੰ ਤਿਆਰ ਨਹੀਂ ਕਿ ਹੋਰਸ ਆਦਮੀਆਂ ਵਿੱਚ ਗੁਣ ਨਹੀਂ। ਜੇ ਮੇਰੇ ਵਾਲੇ ਗੁਣ ਨਹੀਂ ਤਾਂ ਉਹਨਾਂ ਵਿੱਚ ਮੇਰੇ ਗੁਣਾਂ ਤੋਂ ਵੱਖਰੇ ਹੋਰ ਗੁਣ ਹਨ, ਇਸ ਕਰਕੇ ਉਹਨਾਂ ਨੂੰ ਮੜੇ ਸਰੀਰ ਕਹਿਣਾ ਯੋਗ ਨਹੀਂ। ਸਿੰਘ, ਪਰੰਤੂ ਮੈਨੂੰ ਉਹਨਾਂ ਦੇ ਵੱਖਰੇ ਅਤੇ ਵਿਲੱਖਣ ਗੁਣਾਂ ਦਾ ਪਤਾ ਹੀ ਕੀ? ਜਦ ਤਾਈਂ ਉਹਨਾਂ ਦੇ ਉਹ ਗੁਣ ਮੈਨੂੰ ਪ੍ਰਗਟ ਤੇ ਪ੍ਰਤੀਤ ਨਹੀਂ ਹੋਏ, ਤਾਂ ਤੀਕਰ ਮੇਰੇ ਭਾ ਦੇ ਤਾਂ ਉਹ ਗੁਣ ਬਿਹੂਨ ਮੜੇ ਸਰੀਰ ਹੀ ਹਨ। ਉਹਨਾਂ ਦੇ ਗੋਜ ਅਤੇ ਲੋਪ ਗੁਣਾਂ ਦਾ ਸਾਨੂੰ ਕੀ ਨਿਗਾਸ? ਡਾਕਟਰ, ਪਰ ਇਤਨਾ ਤਾਂ ਘੱਟ ਤੋਂ ਘੱਟ ਆਪ ਨੂੰ ਪਤਾ ਹੈ ਕਿ ਉਹ ਇਨਸਾਨ ਹਨ। ਸਿੰਘ, ਇਹ ਜਾਣਨਾ ਬੜਾ ਔਖਾ ਹੈ ਕਿ ਉਹ ਸੱਚਮੁੱਚ ਇਨਸਾਨ ਹਨ। ਡਾਕਟਰ, ਪਰ ਆਪ ਨੂੰ ਉਹਨਾਂ ਦੀ ਸ਼ਕਲ ਸੂਰਤ ਤਾਂ ਸਾਫ਼ ਇਨਸਾਨਾਂ ਵਾਲੀ ਹੀ ਦਿਸਦੀ ਹੈ, ਇਸ ਤੋਂ ਆਪ ਮੁਕਰੀ ਨਹੀਂ ਖਾ ਸਕਦੇ। ਸਿੰਘ, ਸ਼ਕਲ ਸੂਰਤ ਦਿਸਦੀ ਹੈ ਪਈ ਦਿਸੇ, ਕਿਸੇ ਨੂੰ ਕਿਸੇ ਦੀ ਸ਼ਕਲ ਸੂਰਤ ਨਾਲ ਕੀ ਪਈ? ਕੀ ਸ਼ਕਲ ਸੂਰਤ ਦੀ ਪ੍ਰਸਤਿਸ਼ ਕਰਨ ਲੱਗ ਜਾਣਾ ਚਾਹੀਦਾ ਹੈ? ਸ਼ਕਲ ਸੂਰਤ ਤਾਂ ਕੇਵਲ ਮੜੇ ਸਰੀਰ ਦੀ ਹੁੰਦੀ ਹੈ, ਸੋ ਸ਼ਕਲ ਸੂਰਤ ਕਰਕੇ ਕਿਸੇ ਦੀ ਪ੍ਰਸਤਿਸ਼ ਕਰਨਾ ਮਹਾ ਮੜਾ ਪ੍ਰਸਤੀ ਹੈ। ਸ਼ਕਲ ਸੂਰਤ ਤਾਂ ਹੈਵਾਨ ਪਸ਼ੂ ਦੀ ਵੀ ਹੁੰਦੀ ਹੈ। ਡਾਕਟਰ, ਪਰ ਫਿਰ ਇਨਸਾਨ ਇਨਸਾਨ ਹੀ ਹੈ ਅਤੇ ਹੈਵਾਨ ਹੈਵਾਨ ਹੀ ਹੈ। ਇਨਸਾਨ ਹੈਵਾਨ ਦਾ ਬੜਾ ਫਰਕ ਹੈ। ਸਿੰਘ, ਪਰੰਤੂ ਉਹ ਕਿਹੜੀ ਚੀਜ਼ ਹੈ ਜੋ ਆਪ ਨੂੰ ਇਨਸਾਨ ਅਤੇ ਹੈਵਾਨ ਵਿੱਚ ਫਰਕ ਪ੍ਰਤੀਤ ਕਰਾਉਂਦੀ ਹੈ? ਡਾਕਟਰ, ਇਨਸਾਨ ਦੀ ਇਨਸਾਨੀਅਤ ਅਤੇ ਹੈਵਾਨ ਪਸ਼ੂ ਦੀ ਹੈਵਾਨੀਅਤ, ਪਸ਼ੂਪਣਾ। ਸਿੰਘ, ਇਨਸਾਨੀਅਤ ਤੇ ਹੈਵਾਨੀਅਤ ਕੀ ਚੀਜ਼ਾਂ ਹਨ? ਡਾਕਟਰ ਘਬਰਾ ਕੇ, ਚੀਜ਼ਾਂ ਨਹੀਂ, ਇਹ ਗੁਣ ਹਨ, ਕੁਆਲਿਟੀਜ਼ ਹਨ। ਸਿੰਘ, ਤਦ ਇਹ ਗੁਣ ਹੀ ਹੋਏ ਨਾ ਜਿਨ੍ਹਾਂ ਕਰਕੇ ਇਨਸਾਨ ਤੇ ਹੈਵਾਨ ਦੀ ਪਰਸਪਰ ਪਛਾਣ ਜਾਣੀ ਜਾਂਦੀ ਹੈ, ਅਤੇ ਕਦਰ ਵੀ ਗੁਣਾਂ ਦੀ ਹੀ ਹੋਈ, ਪਰੰਤੂ ਇਹਨਾਂ ਗੁਣਾਂ ਦੀ ਪਛਾਣ ਕਿੱਕੂ ਕੀਤੀ ਜਾਵੇ? ਡਾਕਟਰ, ਕੀ ਇਨਸਾਨ ਨੂੰ ਦੇਖਣ ਸਾਰ ਸਾਫ਼ ਪਤਾ ਨਹੀਂ ਲੱਗ ਜਾਂਦਾ ਕਿ ਇਹ ਇਨਸਾਨ ਹੈ, ਅਤੇ ਹੈਵਾਨ ਨੂੰ ਦੇਖਦਿਆਂ ਹੀ ਪਤਾ ਨਹੀਂ ਲੱਗ ਜਾਂਦਾ ਕਿ ਇਹ ਹੈਵਾਨ ਹੈ? ਸਿੰਘ, ਦ੍ਰਿਸ਼ਟੀ ਗੋਚਰ ਆਉਣ ਵਾਲੀ ਉਹ ਕਿਹੜੀ ਚੀਜ਼ ਹੈ ਜਿਸ ਕਰਕੇ ਇਨਸਾਨੋਂ ਹੈਵਾਨ ਤੇ ਹੈਵਾਨੋਂ ਇਨਸਾਨ ਪਛਾਣੇ ਜਾਂਦੇ ਹਨ? ਡਾਕਟਰ, ਜਿਸ ਦੀਆਂ ਅੱਖੀਆਂ ਹਨ ਉਹ ਤਾਂ ਸਾਫ਼ ਦੇਖ ਲਵੇਗਾ ਕਿ ਇਨਸਾਨ ਕਿਹੜਾ ਹੈ ਤੇ ਹੈਵਾਨ ਕਿਹੜਾ ਹੈ। ਸਿੰਘ, ਅੱਖੀਆਂ ਤਾਂ ਕੇਵਲ ਜਿਸਮ ਸਥੂਲ ਸਰੀਰ ਨੂੰ ਹੀ ਦੇਖਣਗੀਆਂ। ਜੇ ਭਲਾ ਇਨਸਾਨ ਦਾ ਸਿਰ ਕੱਟ ਕੇ ਹੈਵਾਨ ਦੇ ਧੜ ਨਾਲ ਲਾਇਆ ਜਾਵੇ ਅਤੇ ਹੈਵਾਨ ਦਾ ਸਿਰ ਕੱਟ ਕੇ ਇਨਸਾਨ ਦੇ ਧੜ ਨਾਲ ਲਾਇਆ ਜਾਵੇ, ਤਾਂ ਫਿਰ ਅੱਖੀਆਂ ਵਾਲਾ ਇਨਸਾਨ ਹੈਵਾਨ ਦੀ ਕਿੱਕੂ ਤਮੀਜ਼ ਪਛਾਣ ਕਰੂ? ਡਾਕਟਰ, ਹੈ ਐਸਾ ਕਦੇ ਹੋਇਆ ਹੈ? ਸਿੰਘ, ਭਲਾ ਜੇ ਹੋ ਜਾਵੇ? ਡਾਕਟਰ, ਜੇ ਐਸਾ ਕੀਤਾ ਜਾਵੇ ਤਾਂ ਉਹ ਦੋਨੋਂ ਹੀ ਬੇਜਾਨ ਹੋ ਗਏ, ਨਾ ਉਹਨਾਂ ਵਿੱਚੋਂ ਕੋਈ ਇਨਸਾਨ ਰਿਹਾ ਨਾ ਹੈਵਾਨ। ਸਿੰਘ, ਭਲਾ ਜੇ ਜਿਉਂਦਾ ਜਾਗਦਾ ਕੋਈ ਬਣ ਮਾਣੂ ਫੜ ਕੇ ਲਿਆਂਦਾ ਜਾਵੇ ਜਾਂ ਕੋਈ ਅਜਿਹਾ ਜਾਨਵਰ ਫੜ ਲਿਆਂਦਾ ਜਾਵੇ ਜਿਸ ਦਾ ਅੱਧਾ ਧੜ ਮਨੁੱਖ ਦਾ ਹੋਵੇ ਤੇ ਅੱਧਾ ਧੜ ਪਸ਼ੂ ਦਾ, ਫਿਰ ਅਜਿਹੇ ਜਾਨਦਾਰ ਨੂੰ ਆਪ ਕੀ ਆਖੋਗੇ, ਇਨਸਾਨ ਕਿ ਹੈਵਾਨ? ਡਾਕਟਰ, ਭਲਾ ਜੀ, ਕਾਨੂੰਨ ਕੁਦਰਤ ਤੋਂ ਵਿਰੁੱਧ ਕਦੇ ਅਜਿਹੇ ਜਾਨਦਾਰ ਹੋ ਸਕਦੇ ਹਨ? ਸਿੰਘ, ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ। ਬਣ ਮਾਣੂ ਅੱਜ ਕੱਲ ਦਾ ਇੱਕ ਆਮ ਪ੍ਰਸਿੱਧ ਜਾਨਦਾਰ ਹੈ ਅਤੇ ਸੈਂਟੌਰ ਸਾਰਖੇ ਜਾਨਵਰ ਵੀ ਕੁਦਰਤ ਦੀ ਨਜ਼ਰ ਅੰਦਰ ਪੇਖੇ ਗਏ ਹਨ, ਜਿਨ੍ਹਾਂ ਦਾ ਅੱਧਾ ਧੜ ਇਨਸਾਨ ਤੇ ਅੱਧਾ ਹੈਵਾਨ ਦਾ ਹੁੰਦਾ ਹੈ। ਕਾਨੂੰਨ ਕੁਦਰਤ ਵੱਡਾ ਥਾ ਹੈ, ਕੋਈ ਸਾਡੀ ਅਕਲ ਆਦਤ ਦੇ ਅਨੁਸਾਰ ਤਾਂ ਨਹੀਂ ਬਣਿਆ? ਗਹਿਰ ਗੰਭੀਰ ਅਤੇ ਅਗੰਮ ਅਗੋਚਰ ਕਾਦਰ ਦੀ ਕੁਦਰਤ ਨੂੰ ਸਾਡੀ ਅਲਪਗ ਅਕਲ ਦੀ ਗਮਤਾ ਨਹੀਂ ਹੋ ਸਕਦੀ। ਅੱਜ ਕੱਲ ਕਾਨੂੰਨ ਕੁਦਰਤ ਦੀ ਆਮ ਚਰਚਾ ਹੈ, ਉਸ ਦੇ ਬੜੇ ਅਵਿਹੜੇ ਅਰਥ ਲਏ ਜਾਂਦੇ ਹਨ। ਕੁਦਰਤ ਅਕਸਰ ਉਸ ਨੂੰ ਆਮ ਪੜਾਕੂਆਂ ਸਾਇੰਸਦਾਨਾਂ ਨੇ ਥਾਪ ਛੱਡਿਆ ਹੈ। ਅੱਜ ਕੱਲ ਕਾਨੂੰਨ ਕੁਦਰਤ ਦੀ ਆਮ ਚਰਚਾ ਹੈ, ਉਸ ਦੇ ਬੜੇ ਅਵਿਹੜੇ ਅਰਥ ਲਏ ਜਾਂਦੇ ਹਨ। ਕੁਦਰਤ ਅਕਸਰ ਉਸ ਨੂੰ ਆਮ ਪੜਾਕੂਆਂ ਸਾਇੰਸਦਾਨਾਂ ਨੇ ਥਾਪ ਛੱਡਿਆ ਹੈ, ਜੋ ਉਹਨਾਂ ਦੀ ਆਪਣੀ ਅਕਲ ਆਦਤ ਗੋਚਰੀ ਹੀ ਹੋਵੇ। ਮਾਨੋ ਕਿ ਕੁਦਰਤ ਨੂੰ ਉਹਨਾਂ ਨੇ ਆਪ ਹੀ ਘੜਿਆ ਹੈ। ਸਰਬ ਸ਼ਕਤੀਮਾਨ ਕਾਦਰੇ ਮੁਤਲਿਕ ਨੇ ਜੋ ਨਿਯਮ ਕੁਦਰਤ ਦੇ ਘੜੇ ਹਨ, ਅਲਪਗ ਇਨਸਾਨ ਨੂੰ ਉਸ ਦੀ ਸੂਝਬੂਝ ਹੀ ਕੀ। ਬਸ ਜਿਹੜੇ ਨਿਯਮ ਕੁਦਰਤ ਦੇ ਇਨਸਾਨ ਦੇ ਤਜਰਬੇ ਅੰਦਰ ਆਏ, ਉਹ ਉਹਨਾਂ ਦੇ ਭਾਅ ਦਾ ਕਾਨੂੰਨ ਕੁਦਰਤ ਬਣ ਗਏ। ਜੋ ਅਪਾਰ ਤੇ ਅਗੰਮ ਨਿਯਮ ਕੁਦਰਤ ਦੇ ਅਜੇ ਇਨਸਾਨ ਦੇ ਆਮ ਤਜਰਬੇ ਤੋਂ ਅਗੋਚਰ ਅਤੇ ਪਰੇ ਪਏ ਹਨ ਅਤੇ ਕਿਤੇ ਟਾਵੇਂ ਟਾਵੇਂ ਤਜਰਬੇ ਅੰਦਰ ਵੇਖਣ ਵਿੱਚ ਆਉਂਦੇ ਹਨ, ਉਹਨਾਂ ਨੂੰ ਕਾਨੂੰਨ ਕੁਦਰਤ ਤੋਂ ਵਿਰੁੱਧ ਦੱਸਿਆ ਜਾਂਦਾ ਹੈ। ਮਾਨੋ ਬੰਦੇ ਦੀ ਨਿੱਜ ਕੁਦਰਤ ਅੰਦਰ ਜੋ ਬੰਦ ਨਿਯਮ ਹਨ, ਉਹੀ ਕਾਨੂੰਨ ਕੁਦਰਤ ਹਨ। ਇਹ ਬੜੀ ਹੀ ਕੋਝੀ ਕਾਢ ਕਾਨੂੰਨ ਕੁਦਰਤ ਦੀ ਕੱਢੀ ਹੋਈ ਹੈ। ਡਾਕਟਰ ਵਿਚਾਲਿਓਂ ਦੀ ਗੱਲ ਕੱਟ ਕੇ ਆਪਨੇ ਤਾਂ ਹੁਣ ਇੱਕ ਹੋਰ ਹੀ ਬਰੀਕ ਮਸਲੇ ਦਾ ਸਿਲਸਿਲਾ ਤੋੜ ਦਿੱਤਾ। ਇਹ ਮਸਲਾ ਬੜਾ ਔਖਾ ਮਸਲਾ ਹੈ, ਇਸ ਦੇ ਛੇੜਨ ਦੀ ਇੱਥੇ ਲੋੜ ਨਹੀਂ। ਐਸਾ ਜਾਪਦਾ ਹੈ ਕਿ ਅਸੀਂ ਆਪਣੇ ਅਸਲੀ ਨਿਸ਼ਾਨੇ ਪੁਆਇੰਟ ਤੋਂ ਬਹੁਤ ਦੂਰ ਖਿਸਕ ਆਏ ਹਾਂ ਅਤੇ ਔਜੜ ਪਏ ਫਿਰਦੇ ਹਾਂ। ਸੋ ਵਿਚਾਰ ਦੇ ਅਸਲੀ ਨਿਸ਼ਾਨੇ ਨੂੰ ਚਿਤਾਰ ਕੇ ਉੱਥੋਂ ਹੀ ਮੁੜ ਕੇ ਵਿਚਾਰ ਦਾ ਸਿਲਸਿਲਾ ਤੋਰਨਾ ਯੋਗ ਹੈ। ਮੇਰੇ ਤਾਂ ਚੇਤੇ ਨਹੀਂ ਰਿਹਾ ਕਿ ਕਿੱਥੋਂ ਤੁਰੇ ਸੀ ਤੇ ਕਿੱਥੇ ਆ ਗਏ। ਸਿੰਘ, ਕਾਨੂੰਨ ਕੁਦਰਤ ਵਾਲਾ ਸ਼ੰਕਾ ਆਪ ਨੇ ਕੀਤਾ ਤਾਂ ਇਹ ਸਿਲਸਿਲਾ ਵੀ ਤੁਰ ਪਿਆ। ਇਸ ਦੇ ਤੋਰਨ ਹਾਰੇ ਵੀ ਆਪ ਹੀ ਹੋ। ਨਾ ਆਪ ਸ਼ੰਕਾ ਕਰਦੇ ਤੇ ਨਾ ਇਸ ਦੇ ਤੋਰਨ ਦੀ ਲੋੜ ਪੈਂਦੀ। ਸ਼ੰਕਾ ਛਿੜ ਪੈਣ ਤੋਂ ਵਿਚਾਰ ਦੀ ਲੜੀ ਅੰਦਰ ਉਸ ਸ਼ੰਕਕ ਵਿਸ਼ੇ ਨੂੰ ਜ਼ਰੂਰ ਲਿਆਉਣਾ ਪੈਂਦਾ ਹੈ ਅਤੇ ਆਪ ਨੇ ਵਿਚਾਲਿਓਂ ਹੀ ਗਲ ਕੱਟ ਦਿੱਤੀ। ਮੁੜ ਘਿੜ ਕੇ ਇੱਥੇ ਹੀ ਆ ਜਾਣਾ ਸੀ। ਯਦਪੇ ਆਪ ਰੰਚਕ ਘਬਰਾਏ ਹੋਏ ਪ੍ਰਤੀਤ ਹੁੰਦੇ ਹੋ ਅਤੇ ਕਾਨੂੰਨ ਕੁਦਰਤ ਵਾਲਾ ਵਿਸ਼ਾ ਆਪ ਦੇ ਮਨ ਮੰਨੇ ਅਕੀਦੇ ਤੋਂ ਉਲਟ ਸਾਬਤ ਹੋਣ ਕਰਕੇ ਆਪ ਨੂੰ ਸਵਾਦਲਾ ਨਹੀਂ ਪਾਸਦਾ। ਸੋ ਲਓ, ਅਸੀਂ ਇਸ ਉੱਤੇ ਅਧਿਕ ਵਿਚਾਰ ਨਹੀਂ ਕਰਦੇ, ਪਰੰਤੂ ਵਿਚਾਰ ਦੇ ਸਿਲਸਿਲੇ ਵਿਖੇ ਆਪੋ ਆਪਣੀਆਂ ਦਲੀਲਾਂ ਦਿੰਦੇ ਹੋਏ ਜੇਕਰ ਜੇਜਕ ਤੇ ਫਰਜ਼ਾ ਫਰਜ਼ੀ ਵਿਚਾਲੇ ਆ ਪਵੇ ਤਾਂ ਦਲੀਲ ਦੀ ਤਾਰ ਤੋਰੀ ਰੱਖਣ ਲਈ ਉਕਤ ਜੇਜਕ ਵਿਖੇ ਕੋਈ ਅੜ ਨਹੀਂ ਡਾਉਣੀ ਚਾਹੀਦੀ ਅਤੇ ਜਿੱਥੇ ਜਾਂ ਅਥਵਾ ਫਰਜ਼ ਕੀਤਾ ਪਦਾਂ ਦੀ ਦਲੀਲ ਦੀ ਵਰਤਣ ਅੰਦਰ ਲੋੜ ਪਵੇ ਤਾਂ ਉਸ ਨੂੰ ਦਲੀਲ ਦੀ ਤਾਰ ਤੋਰੀ ਰੱਖਣ ਖਾਤਰ ਫੋਰ ਆਰਗੂਮੈਂਟ ਸੇਕ ਮੰਨ ਲੈਣਾ ਚਾਹੀਦਾ ਹੈ। ਇਸ ਬਿਧ ਮੰਨਣ ਨਾਲ ਆਪ ਦਾ ਕਿਸੇ ਅਸੂਲ ਪਰਥਾਏ ਜੰਮਿਆ ਹੋਇਆ ਅਕੀਦਾ ਤਾਂ ਨਹੀਂ ਟੁੱਟ ਚੱਲਿਆ। ਹੁਣ ਲਓ ਅਸਲ ਨਿਸ਼ਾਨਾ ਸਾਡੀ ਵਿਚਾਰ ਦਾ। ਮੈਂ ਆਪ ਨੂੰ ਚੇਤੇ ਕਰਾਉਂਦਾ ਹਾਂ, ਮੇਰੇ ਤਾਂ ਹਰ ਵੇਲੇ ਸਨਮੁੱਖ ਹੀ ਰਿਹਾ ਹੈ। ਵਿਚਾਰ ਗੁਣਾਂ ਦੇ ਸਤਿਕਾਰ ਉੱਪਰ ਸੀ। ਆਪ ਇਤਨੀ ਗੱਲ ਮੰਨ ਗਏ ਸੀ ਕਿ ਠੀਕ ਅਦਬ ਸਤਿਕਾਰ ਗੁਣਾਂ ਨੂੰ ਹੀ ਹੈ, ਪਰੰਤੂ ਇਸ ਗੱਲ ਦੇ ਮੰਨਣੋਂ ਆਪ ਨੇ ਸਿਰ ਫੇਰਿਆ ਸੀ ਕਿ ਸਾਰੇ ਆਦਮੀਆਂ ਵਿੱਚ ਗੁਣ ਨਹੀਂ। ਇਸ ਦੇ ਉੱਪਰ ਦਾਸ ਦਾ ਇਹ ਉੱਤਰ ਸੀ ਕਿ ਉਹਨਾਂ ਦੇ ਲੋਪ ਗੁਣ ਜਦ ਤੀਕਰ ਕਿਸੇ ਉੱਪਰ ਪ੍ਰਗਟ ਨਾ ਹੋ ਜਾਣ, ਉਸ ਦੇ ਭਾਅ ਦੇ ਉਹ ਗੁਣ ਤਦ ਤੀਕਰ ਲੋਪ ਹੀ ਹਨ। ਭਾਵ ਇਸ ਦਾ ਇਹ ਸੀ ਕਿ ਇੱਕ ਇਨਸਾਨ ਦੇ ਗੁਣ ਦੂਜੇ ਉੱਤੇ ਪ੍ਰਗਟ ਹੋਏ ਬਿਨਾਂ ਪਰਸਪਰ ਦਾ ਸਨਮਾਨ ਨਹੀਂ ਬਣਦਾ ਅਤੇ ਸਨਮਾਨ ਕੇਵਲ ਗੁਣਾਂ ਨੂੰ ਹੀ ਹੈ, ਮੜੇ ਸਰੀਰ ਨੂੰ ਨਹੀਂ, ਸ਼ਕਲ ਸੂਰਤ ਨੂੰ ਨਹੀਂ। ਕਈ ਪੁਰਸ਼ਾਂ ਦਾ ਸਰੀਰ ਦੇਖਣ ਪਾਖਣ ਨੂੰ ਸੋਹਣਾ ਸੁਥਰਾ ਚਿੱਟੇ ਚਮੜੇ ਵਾਲਾ ਹੁੰਦਾ ਹੈ, ਪਰੰਤੂ ਭੀਤਰ ਭੰਗਾਰ ਹੀ ਭਰੀ ਪਈ ਹੁੰਦੀ ਹੈ। ਕਈਆਂ ਦੀ ਸ਼ਕਲ ਸੁਰਤ ਮੁਮਨਾ ਦੀ ਹੁੰਦੀ ਹੈ ਅਤੇ ਅੰਦਰੋਂ ਸੀਰਤ ਭਾਵੇਂ ਕਾਫਰ ਕੁਕਰਮੀਆਂ ਦੀ ਹੋਵੇ। ਸੋ ਅੰਦਰੂਨੀ ਗੁਣ ਪ੍ਰਗਟ ਹੋਏ ਬਿਨਾਂ ਨਿਰੀ ਮੋਮਨਾ ਵਾਲੀ ਸੂਰਤ ਨੂੰ ਅਥਵਾ ਚਿੱਟੇ ਚਮੜੇ ਨੂੰ ਦੇਖ ਕੇ ਕਿਸੇ ਪੁਰਸ਼ ਉੱਤੇ ਰੀਝ ਪੈਣਾ ਨਿਰੋਲ ਮੜਾ ਪ੍ਰਸਤੀ ਹੈ, ਗੁਣਾਂ ਦਾ ਸਨਮਾਨ ਨਹੀਂ। ਅਤੇ ਇੱਕ ਇਨਸਾਨ ਦੇ ਗੁਣ ਦੂਜੇ ਇਨਸਾਨ ਉੱਤੇ ਕੇਵਲ ਵਾਹ ਪਿਆ ਹੀ ਪ੍ਰਗਟ ਹੁੰਦੇ ਹਨ। ਇਨਸਾਨ ਦੇ ਦੇਖਣ ਮਾਤਰ ਨਾਲ ਉਸਦੇ ਇਨਸਾਨੀਅਤ ਵਾਲੇ ਗੁਣਾਂ ਦਾ ਪਤਾ ਨਹੀਂ ਲੱਗਦਾ। ਇਨਸਾਨ ਹੈਵਾਨ ਦਾ ਫਰਕ ਹੀ ਕੇਵਲ ਉਹਨਾਂ ਅੰਤਰੀਵ ਗੁਣਾਂ ਕਰਕੇ ਹੈ। ਜੇ ਇਨਸਾਨ ਅੰਦਰ ਅੰਤਰੀਵੀ ਗੁਣ ਨਾ ਹੋਣ ਜਿਸ ਦੇ ਕਾਰਨ ਉਹ ਸਨਮਾਨ ਦਾ ਪਾਤਰ ਬਣਦਾ ਹੈ ਤਾਂ ਉਸਦਾ ਇਨਸਾਨ ਵਾਲਾ ਜਾਮਾ ਕਿਸੇ ਲੇਖੇ ਨਹੀਂ, ਅਤੇ ਨਾ ਹੀ ਇਨਸਾਨ ਦਾ ਇਨਸਾਨ ਵਾਲਾ ਜਾਮਾ ਹੋਣਾ ਇਨਸਾਨ ਦੇ ਗੁਣਾਂ ਵਿੱਚ ਦਾਖਲ ਹੈ। ਜਾਮਾ ਤਾਂ ਇਨਸਾਨ ਨੂੰ ਕੁਦਰਤ ਵੱਲੋਂ ਮਿਲਿਆ ਹੋਇਆ ਹੈ, ਇਸ ਵਿੱਚ ਉਸਦਾ ਆਪਣਾ ਗੁਣ ਕੀ? ਇਹ ਇਨਸਾਨ ਵਾਲਾ ਜਾਮਾ ਤਦੇ ਸਫਲ ਅਤੇ ਸੁਭਾਗਾ ਹੈ ਜੇ ਇਨਸਾਨ ਇਸ ਜਾਮੇ ਨੂੰ ਧਾਰ ਕੇ ਇਨਸਾਨੀਅਤ ਵਾਲੇ ਕੰਮ ਕਰੇ, ਨਹੀਂ ਤਾਂ ਇਹ ਜਾਮਾ ਪਸ਼ੂ ਪ੍ਰੇਤਾਂ ਤੋਂ ਵੀ ਬੁਰਾ ਹੈ। ਜੇ ਇਨਸਾਨ ਦੀਆਂ ਕਰਤੂਤਾਂ ਪਸ਼ੂ ਵਾਲੀਆਂ ਹਨ ਤਦ ਉਹ ਇਨਸਾਨ ਆਪਣੇ ਇਨਸਾਨੀ ਜਾਮੇ ਨੂੰ ਕਲੰਕਤ ਕਰਨ ਵਾਲਾ ਹੀ ਹੈ, ਕੇਵਲ ਉਹ ਇਨਸਾਨ ਦਾ ਕਲਬੂਤ ਮੜਾ ਹੀ ਹੈ। ਅਜਿਹੇ ਗੁਣ ਬਿਹੂਨ ਇਨਸਾਨ ਦੀ ਕੋਈ ਕਦਰ ਹੀ ਨਹੀਂ ਕਰਦਾ। ਜੇ ਭਲਾ ਕੋਈ ਕਰਦਾ ਵੀ ਹੈ ਸੋ ਕੇਵਲ ਉਸਦੇ ਕਲਬੂਤ ਮੜੇ ਸਰੀਰ ਦੀ ਕਰਦਾ ਹੈ ਜੋ ਐਨ ਮੜਾ ਪ੍ਰਸਤੀ ਹੈ। ਇਸ ਤੋਂ ਇਹ ਭਾਵ ਨਹੀਂ ਕਿ ਜਿਸ ਇਨਸਾਨ ਤੋਂ ਜਾਣੂ ਹੋਈਏ ਉਸ ਇਨਸਾਨ ਬਿਨਾਂ ਜਿਤਨੇ ਵੀ ਸੰਸਾਰ ਵਿਖੇ ਇਨਸਾਨ ਹਨ ਸਭ ਗੁਣ ਬਿਹੂਨ ਹੀ ਹਨ। ਚਾਹੇ ਸੱਚਮੁੱਚ ਉਹਨਾਂ ਅੰਦਰ ਉਸ ਜਾਣੂ ਇਨਸਾਨ ਤੋਂ ਵੀ ਅਧਿਕ ਗੁਣ ਹੋਣ, ਪਰੰਤੂ ਉਹਨਾਂ ਦੇ ਗੁਣਾਂ ਦਾ ਉਕਤ ਇਨਸਾਨਾਂ ਦੇ ਕਿਸੇ ਤਾਈਂ ਜਾਣੂ ਪਛਾਣੂ ਬਣੇ ਬਿਨ ਕਿਸੇ ਨੂੰ ਪਤਾ ਕਿੱਕੂ ਲੱਗੇ? ਅਰਥਾਤ ਵਾਹ ਪਏ ਬਿਨਾਂ ਉਹਨਾਂ ਦੇ ਗੁਣਾਂ ਦਾ ਪਤਾ ਨਹੀਂ ਲੱਗਦਾ। ਉਸ ਦੇ ਭਾਅ ਦਾ ਉਹ ਐਵੇਂ ਕਾਠ ਦੀਆਂ ਪੁਤਲੀਆਂ ਹਨ ਜੋ ਇੱਧਰ ਉੱਧਰ ਨੱਚਦੀਆਂ ਫਿਰਦੀਆਂ ਹਨ। ਉਹਨਾਂ ਦੇ ਅੰਤਰੀਵੀ ਗੁਣਾਂ ਦੇ ਜਾਣੂ ਹੋਏ ਬਿਨਾਂ ਐਵੇਂ ਹੀ ਉਹਨਾਂ ਦਾ ਅਦਬ ਸਨਮਾਨ ਕਰੀ ਜਾਣਾ ਨਿਰੋਲ ਮੜਾ ਪ੍ਰਸਤੀ ਹੈ। ਡਾਕਟਰ: ਹਾਂ, ਹੈ ਤਾਂ ਬਿਲਕੁਲ ਠੀਕ, ਪਰ ਇਸ ਗੱਲ ਤੋਂ ਆਪਨੇ ਕੀ ਸਿੱਧ ਕੀਤਾ? ਸਿੰਘ: ਹੁਣ ਇਹ ਬਾਤ ਤਾਂ ਆਪ ਨੂੰ ਨਿਸ਼ਚਿਤ ਹੋਈ ਕਿ ਅਦਬ ਸਨਮਾਨ ਕੇਵਲ ਗੁਣਾਂ ਨੂੰ ਹੈ। ਡਾਕਟਰ: ਹਾਂ ਠੀਕ। ਸਿੰਘ: ਅਤੇ ਉਹਨਾਂ ਗੁਣਾਂ ਦਾ ਸਨਮਾਨ ਵੀ ਤਾਂ ਕਰਨਾ ਬਣਦਾ ਹੈ ਜੇਕਰ ਉਹ ਗੁਣ ਪ੍ਰਗਟ ਹੋਣ, ਅਰਥਾਤ ਜੇਕਰ ਕੋਈ ਉਹਨਾਂ ਗੁਣਾਂ ਦਾ ਜਾਣੂ ਪਛਾਣੂ ਹੈ, ਤਦੇ ਹੀ ਉਹ ਗੁਣ ਉਸਦੇ ਸਨਮਾਨ ਯੋਗ ਹਨ। ਡਾਕਟਰ: ਬੇਸ਼ੱਕ। ਸਿੰਘ: ਐਵੇਂ ਨਹੀਂ ਨਾ? ਡਾਕਟਰ: ਐਵੇਂ ਕੀ ਹੋਣੇ ਸੀ, ਐਵੇਂ ਤਾਂ ਉਹ ਗੁਣ ਹੀ ਉਸਦੇ ਭਾਅ ਦਾ ਨਾਸਤ ਹਨ, ਚਾਹੇ ਉਂਝ ਲੋਪ ਹੀ ਹੋਣ। ਸਿੰਘ: ਸੋ ਉਸ ਲੁਪਤ ਗੁਣਾਂ ਵਾਲੇ ਪੁਰਸ਼ ਦੇ ਸਨਮਾਨ ਤਾਈਂ ਕਿਸੇ ਨੂੰ ਕੀ ਪਿਆ, ਕਿਉਂਕਿ ਉਸਦੇ ਭਾਅ ਦਾ ਤਾਂ ਉਹ ਗੁਣਾ ਸੂਨ ਪੰਜਾਂ ਤੱਤਾਂ ਦਾ ਪੁਤਲਾ ਹੀ ਹੈ। ਡਾਕਟਰ: ਉਸਦੇ ਸਨਮਾਨ ਕਰਨ ਦੀ ਕਿਸੇ ਨੂੰ ਕੋਈ ਲੋੜ ਨਹੀਂ? ਸਿੰਘ: ਭਲਾ ਜੇ ਕੋਈ ਕਰੇ? ਡਾਕਟਰ: ਤਾਂ ਉਹ ਇੱਕ ਪ੍ਰਕਾਰ ਦੀ ਬੁੱਤ ਪ੍ਰਸਤੀ ਕਰਦਾ ਹੈ। ਸਿੰਘ: ਇੱਕ ਪ੍ਰਕਾਰ ਦੀ ਕੀ? ਕੋਰੀ ਸਾਫ਼ ਬੁੱਤ ਪ੍ਰਸਤੀ ਕਰਦਾ ਕਹੋ। ਡਾਕਟਰ: ਭਲਾ ਐਵੇਂ ਹੀ ਸਹੀ, ਇਸ ਤੋਂ ਆਪਨੇ ਸਿਧਾਂਤ ਕੀ ਨਿਕਾਲਿਆ? ਸਿੰਘ: ਜਿਸ ਪ੍ਰਕਾਰ ਆਪ ਦੇ ਗੁਣਾਂ ਦੇ ਮੇਰੇ ਪ੍ਰਤੀ ਪ੍ਰਗਟ ਹੋਣ ਤੋਂ ਪ੍ਰਥਮ ਆਪ ਮੇਰੇ ਨਿਕਟ ਸਨਮਾਨ ਯੋਗ ਨਹੀਂ ਸੇ, ਪਰੰਤੂ ਜਦ ਆਪ ਦੇ ਗੁਣ ਮੇਰੇ ਉੱਤੇ ਪ੍ਰਗਟ ਹੋਏ ਤਦ ਮੈਂ ਆਪ ਦਾ ਸਨਮਾਨ ਕਰਨ ਲੱਗਾ। ਸੋ ਆਪ ਦੇ ਸਰੀਰ ਦਾ ਸਨਮਾਨ ਤਾਂ ਇਹ ਨਹੀਂ ਹੈ, ਉਹਨਾਂ ਗੁਣਾਂ ਨੂੰ ਹੀ ਸਨਮਾਨ ਹੈ। ਇਸੇ ਪ੍ਰਕਾਰ ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਨਮਾਨ ਜੋ ਕਰਦੇ ਹਨ, ਉਹਨਾਂ ਦਾ ਇਹ ਸਨਮਾਨ ਉਹਨਾਂ ਅਗਾਧ ਅਤੇ ਅਪਰੰਪਰ ਗੁਣਾਂ ਕਰਕੇ ਹੈ ਜਿਨ੍ਹਾਂ ਦਾ ਪੁੰਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ। ਡਾਕਟਰ, ਯੇ ਤੋਂ ਬਹੁਤ ਅੱਛਾ ਹੈ, ਹਮ ਬਹੁਤ ਖੁਸ਼ ਹੋਏ, ਨਾ ਹੀ ਪਹਿਲਾਂ ਐਸਾ ਪਤਾ ਸੀ ਕਿ ਸਿੱਖਾਂ ਦਾ ਐਸਾ ਉੱਚ ਮੰਤਵ ਹੈ, ਹਮਕੋ ਕਿਸੀ ਨੇ ਐਸਾ ਨਹੀਂ ਬਤਲਾਇਆ, ਨਾ ਹੀ ਸਾਨੂੰ ਯਕੀਨ ਹੈ ਕਿ ਕੋਈ ਸਿੱਖ ਇਸ ਤਰ੍ਹਾਂ ਦਾ ਖੁਦ ਨਿਸ਼ਚਾ ਰੱਖਦਾ ਹੋਵੇ ਅਰ ਦੂਸਰੇ ਨੂੰ ਐਸਾ ਦ੍ਰਿੜਾ ਸਕਦਾ ਹੋਵੇ। ਸਿੰਘ, ਇਹ ਤਾਂ ਆਪ ਦਾ ਖਿਆਲ ਮਿੱਥਿਆ ਹੈ ਕਿ ਕਿਸੀ ਸਿੱਖ ਨੂੰ ਐਸਾ ਨਿਸ਼ਚਾ ਨਹੀਂ ਅਤੇ ਇਸ ਬਿਤ ਦ੍ਰਿੜਾਵਣ ਦਾ ਵਸੀਕਾਰ ਨਹੀਂ। ਮੈਥੋਂ ਅਤਿਅੰਤ ਅਧਿਕ ਗੁਣਾਂ ਵਾਲੇ ਸਿੱਖ ਸਿੱਖ ਪੰਥ ਵਿਖੇ ਵਿਦਮਾਨ ਹਨ, ਜਿਨ੍ਹਾਂ ਦੇ ਚਰਨਾਂ ਦੀ ਧੂੜ ਦੇ ਬਰਾਬਰ ਵੀ ਮੈਂ ਨਹੀਂ ਅਤੇ ਜਿਨ੍ਹਾਂ ਦੇ ਨਿਸ਼ਚੇ ਵਾ ਲਿਆਕਤ ਦੇ ਤੁਲ ਮੇਰਾ ਨਿਸ਼ਚਾ ਪਸੰਗ ਵੀ ਨਹੀਂ। ਅਸਲ ਗੱਲ ਇਹ ਹੈ ਕਿ ਆਪ ਦਾ ਅੱਜ ਤਾਈਂ ਕਿਸੇ ਸਿੱਖ ਨਾਲ ਵਾਸਤਾ ਹੀ ਨਹੀਂ ਪਿਆ। ਡਾਕਟਰ, ਬੇਸ਼ੱਕ ਹੈ ਤਾਂ ਇਹੋ ਠੀਕ। ਸਿੰਘ, ਅੱਛਾ ਹੁਣ ਤਾਂ ਆਪ ਨੂੰ ਨਿਸ਼ਚਾ ਹੋਇਆ ਕਿ ਸਿੱਖ ਗੁਣ ਪ੍ਰਸਤ ਹਨ, ਬੁੱਤ ਪ੍ਰਸਤ ਨਹੀਂ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਦਬ ਸਨਮਾਨ ਕਰਨਾ ਬੁੱਤ ਪ੍ਰਸਤੀ ਨਹੀਂ। ਡਾਕਟਰ, ਹਾਂ ਸੱਚਮੁੱਚ ਗੁਣਾਂ ਦਾ ਸਤਿਕਾਰ ਤਾਂ ਕੋਈ ਬੁੱਤ ਪ੍ਰਸਤੀ ਨਹੀਂ, ਪਰ ਇਤਨੀ ਬਾਤ ਤਾਂ ਆਪ ਵੀ ਮੰਨੋਗੇ ਕਿ ਸਾਰੇ ਸਿੱਖ ਐਸਾ ਸਮਝ ਕੇ ਨਹੀਂ ਕਰਦੇ, ਅਰ ਬਹੁਤ ਸਾਰੇ ਐਸੇ ਵੀ ਸਿੱਖ ਮੌਜੂਦ ਹੋਣਗੇ ਜਿਨ੍ਹਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਗੁਣਾਂ ਦੀ ਸੂਝਬੂਝ ਵੀ ਨਹੀਂ ਹੋਵੇਗੀ। ਐਸੇ ਸਿੱਖਾਂ ਪਰ ਬੁੱਤ ਪ੍ਰਸਤੀ ਦਾ ਦੂਸ਼ਣ ਆ ਸਕਦਾ ਹੈ ਕਿ ਨਹੀਂ? ਸਿੰਘ, ਉਸ ਨੂੰ ਤਾਂ ਸਿੱਖ ਕਹਿਣਾ ਹੀ ਠੀਕ ਨਹੀਂ ਜਿਸ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਣਾਂ ਦਾ ਪਤਾ ਨਾ ਹੋਵੇ। ਉਹ ਜਾਂ ਤਾਂ ਕੋਰਾ ਸਿੱਖ ਹੈ ਜਾਂ ਭੇਖੀ ਹੈ। ਡਾਕਟਰ, ਨਹੀਂ, ਬਹੁਤ ਸਾਰੇ ਐਸੇ ਸਿੱਖ ਤਾਂ ਜ਼ਰੂਰ ਹੋਣਗੇ ਜੋ ਸਿਰਫ ਦੇਖਾ ਦੇਖੀ ਰੀਸੋ ਰੀਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਨਮਾਨ ਕਰਦੇ ਹੋਣ। ਜੈਸਾ ਕਿ ਆਪ ਦੇਖਦੇ ਹੋ ਕਿ ਬਹੁਤ ਸਾਰੇ ਲੋਕ ਦੌਰੇ ਵਿੱਚ ਮੈਨੂੰ ਸਿਰਫ ਦੇਖਾ ਦੇਖੀ ਹੀ ਸਲਾਮ ਕਰਦੇ ਹਨ ਅਰ ਮੇਰੇ ਗੁਣਾਂ ਨੂੰ ਉਹ ਜਾਣਦੇ ਵੀ ਨਹੀਂ। ਸਿੰਘ, ਆਪ ਨੂੰ ਜੋ ਅਕਸਰ ਲੋਕ ਸਲਾਮ ਕਰਦੇ ਹਨ ਉਹ ਆਪ ਦੇ ਗੋਰੇ ਰੰਗ ਨੂੰ ਬਸੇਖ ਹੈ। ਸਾਡੇ ਦੇਸ਼ ਵਿੱਚ ਇੱਕ ਵੱਡੀ ਭੇਡਾ ਚਾਲ ਇਹ ਵੀ ਪਈ ਹੋਈ ਹੈ ਕਿ ਭਾਵੇਂ ਕੋਈ ਵੀ ਚਿੱਟੇ ਚਮੜੇ ਅਤੇ ਵਲੈਤੀ ਟੋਪੀ ਵਾਲਾ ਪੁਰਸ਼ ਹੋਵੇ, ਉਸ ਨੂੰ ਸਾਹਿਬ ਸਾਹਿਬ ਆ ਕੇ ਸਲਾਮ ਕਰਨ ਲੱਗ ਜਾਣਗੇ, ਭਾਵੇਂ ਉਸ ਥੇ ਜਾਣੂ ਹੋਣ ਭਾਵੇਂ ਨਾ ਹੋਣ। ਡਾਕਟਰ, ਕਿਆ ਐਸੀ ਭੇਡਾ ਚਾਲ ਸ਼ਾਇਦ ਸਿੱਖਾਂ ਵਿੱਚ ਹੋਵੇ? ਜੇ ਫਰਜ਼ ਕੀਤਾ ਹੈ ਤਾਂ ਇਸ ਭੇਡਾ ਚਾਲ ਨੂੰ ਕਿਆ ਆਪ ਬੁੱਤ ਪ੍ਰਸਤੀ ਨਹੀਂ ਕਹੋਗੇ? ਸਿੰਘ, ਬੇਸ਼ੱਕ ਮੈਂ ਤਾਂ ਅੱਗੇ ਹੀ ਇਸ ਭੇਡਾ ਚਾਲ ਦਾ ਨਾਂ ਬੁੱਤ ਪ੍ਰਸਤੀ ਦੱਸ ਚੁੱਕਾ ਹਾਂ ਅਤੇ ਮੜਾ ਪ੍ਰਸਤੀ ਦੇ ਨਾਮ ਸਹਿਤ ਇਸ ਨੂੰ ਪੁਕਾਰ ਚੁੱਕਾ ਹਾਂ। ਫਰਜ਼ ਕੀਤਾ ਜੇ ਸਿੱਖਾਂ ਦੀ ਵੀ ਅਜਿਹੀ ਭੇਡਾ ਚਾਲ ਹੈ ਤਦ ਜ਼ਰੂਰ ਉਹ ਵੀ ਬੁੱਤ ਪ੍ਰਸਤੀ ਕਰਦੇ ਹਨ, ਪਰੰਤੂ ਵਾਸਤਵ ਵਿੱਚ ਸਿੱਖਾਂ ਦਾ ਅਜਿਹਾ ਵਤੀਰਾ ਹੈ ਨਹੀਂ, ਕਿਉਂਕਿ ਕੋਈ ਪ੍ਰਾਣੀ ਉਦੋਂ ਤੀਕਰ ਸਿੱਖ ਬਣ ਹੀ ਨਹੀਂ ਸਕਦਾ ਜਦ ਤੀਕਰ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੱਚੀ ਸਿੱਖਿਆ ਨੂੰ ਧਾਰਨ ਨਾ ਕਰ ਲਵੇ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੱਚੀ ਸਿੱਖਿਆ ਮਈ ਅਮੁੱਲ ਅਤੇ ਅਪਾਰ ਗੁਣਾਂ ਦਾ ਖਜ਼ਾਨਾ ਨਾ ਨਿਸ਼ਚਿਤ ਕਰ ਲਵੇ ਅਤੇ ਇਸ ਬਿਦ ਨਿਸ਼ਚਿਤ ਕਰਦਾ ਹੋਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੱਚਾ ਗੁਰੂ ਤਸਲੀਮ ਨਾ ਕਰ ਲਵੇ। ਡਾਕਟਰ, ਐਸਾ ਤਾਂ ਹੋ ਸਕਦਾ ਹੈ ਕਿ ਬਹੁਤ ਸਾਰੇ ਆਦਮੀ ਸਿਰਫ ਕਿਸੇ ਮਤਲਬ ਦੀ ਖਾਤਰ ਸਿੱਖ ਬਣ ਗਏ ਹੋਣ। ਸਿੰਘ, ਅਜਿਹੇ ਪੁਰਸ਼ਾਂ ਦਾ ਨਾਮ ਤਾਂ ਮੈਂ ਆਪ ਨੂੰ ਪਹਿਲਾਂ ਦੱਸ ਚੁੱਕਾ ਹਾਂ ਕਿ ਭੇਖੀ ਸਿੱਖ ਹੁੰਦਾ ਹੈ। ਡਾਕਟਰ, ਭੇਖੀ, ਬਹੁਤ ਖੂਬ। ਹਾਂ, ਐਸੇ ਆਦਮੀ ਵੀ ਬਹੁਤ ਹੋਣਗੇ ਜੋ ਸਿਰਫ ਸਿੱਖਾਂ ਨੂੰ ਖੁਸ਼ ਕਰਨ ਦੀ ਖਾਤਰ ਹੀ ਸਨਮਾਨ ਕਰਦੇ ਹੋਣ। ਸਿੰਘ, ਹਾਂ, ਅਜਿਹੇ ਤਾਂ ਬਥੇਰੇ ਹੋਣਗੇ। ਡਾਕਟਰ, ਤਾਂ ਉਹ ਤਾਂ ਬੁੱਤ ਪ੍ਰਸਤੀ ਕਰਨ ਵਾਲੇ ਹੋਏ। ਸਿੰਘ, ਬੇਸ਼ੱਕ, ਉਹਨਾਂ ਦਾ ਐਸਾ ਕਰਨਾ ਤਾਂ ਬਿਲਕੁਲ ਬੁੱਤ ਪ੍ਰਸਤੀ ਹੈ, ਪਰੰਤੂ ਉਹਨਾਂ ਦੇ ਅਜਿਹਾ ਕਰਨ ਨਾਲ ਸਿੱਖ ਕੌਮ ਉੱਤੇ ਬੁੱਤ ਪ੍ਰਸਤੀ ਦਾ ਧੱਬਾ ਤਾਂ ਨਹੀਂ ਆ ਸਕਦਾ। ਸਿੱਖ ਮਤ ਦੇ ਅਸੂਲ ਇਸ ਧੱਬੇ ਤੋਂ ਪਾਕ ਹਨ। ਜੋ ਪੁਰਸ਼ ਸਿੱਖ ਮਤ ਦੇ ਅਸੂਲਾਂ ਨੂੰ ਧਾਰਨ ਨਹੀਂ ਕਰਦਾ ਅਤੇ ਐਵੇਂ ਹੀ ਆਪਣੇ ਆਪ ਨੂੰ ਸਿੱਖ ਸਦਵਾਉਂਦਾ ਫਿਰਦਾ ਹੈ, ਉਹ ਖੁਦਗਰਜ਼ ਹੈ। ਖੁਦਗਰਜ਼ ਆਦਮੀ ਦੀਨਦਾਰ ਕਦੇ ਨਹੀਂ ਹੋ ਸਕਦਾ। ਅਰ ਜਿਤਨੇ ਵੀ ਬੇਦੀਨ ਪੁਰਸ਼ ਦੁਨੀਆਂ ਵਿਖੇ ਹਨ, ਸਭ ਦੇ ਸਭ ਖੁਦਗਰਜ਼ ਹੋਣ ਦੇ ਕਾਰਨ ਬੁੱਤ ਪ੍ਰਸਤ ਹਨ। ਜਿਸ ਦਾ ਦੀਨ ਇਮਾਨ ਧਰਮ ਕਾਇਮ ਨਹੀਂ, ਉਹ ਇੱਕ ਨਿਰੰਕਾਰ ਸਿਰਜਣਹਾਰ ਦਾ ਤਾਰ ਅਕਾਲ ਪੁਰਖ ਤੋਂ ਬੇਮੁਖ ਹੁੰਦਾ ਹੋਇਆ ਉਸ ਦੇ ਦਿੱਤੇ ਪਦਾਰਥਾਂ ਵਿਖੇ ਲੰਪਟ ਹੈ ਅਤੇ ਕਰਤਾਰ ਦੇ ਕੀਤੇ ਜਨਤਾ ਦੀ ਅਨੇਕ ਪ੍ਰਕਾਰ ਦੀ ਅਣਹੋਈ ਖੁਸ਼ਾਮਦ ਕਰਦਾ ਹੈ ਅਤੇ ਆਪਣੀ ਗਰਜ਼ ਖਾਤਰ ਦਰ ਬਦਰ ਭਟਕਦਾ ਅਤੇ ਧੱਕੇ ਖਾਂਦਾ ਹੈ। ਗੁਰਮਤ ਅਰਥਾਤ ਸਿੱਖ ਮਤ ਅੰਦਰ ਇੱਕ ਅਕਾਲ ਪੁਰਖ ਨੂੰ ਵਿਸਾਰ ਕੇ ਦੂਜੀ ਹੋਰ ਕਿਸੇ ਕਾਲ ਗ੍ਰਸਤ ਕਾਲ ਦੇ ਚੱਕਰ ਅੰਦਰ ਆਈ ਵਸਤੂ ਵੱਲ ਲੱਗਣਾ ਹੀ ਇੱਕ ਪ੍ਰਕਾਰ ਦੀ ਬੁੱਤ ਪ੍ਰਸਤੀ ਹੈ। ਡਾਕਟਰ, ਇੱਥੇ ਮੈਨੂੰ ਫੇਰ ਸੰਸਾ ਵਿਆਪ ਗਿਆ ਕਿ ਸਿੱਖਾਂ ਉੱਪਰੋਂ ਬੁੱਤ ਪ੍ਰਸਤੀ ਦਾ ਧੱਬਾ ਦੂਰ ਨਹੀਂ ਹੁੰਦਾ। ਕੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇੱਕ ਅਕਾਲ ਪੁਰਖ ਤੋਂ ਭਿੰਨ ਜੁਦਾ ਦੂਸਰੀ ਵਸਤੂ ਨਹੀਂ? ਬਿਸ਼ੱਕ ਹੈ। ਇਸ ਵਾਸਤੇ ਗੁਰਮਤ ਦੇ ਅਸੂਲ ਅਨੁਸਾਰ ਹੀ ਸਿੱਖ ਇੱਕ ਤੋਂ ਛੁੱਟ ਦੂਜੀ ਵਸਤੂ ਦੇ ਉਪਾਸ਼ਕ ਹੋਣ ਕਰਕੇ ਬੁੱਤ ਪ੍ਰਸਤ ਹਨ, ਬੁੱਤ ਪ੍ਰਸਤੀ ਤੋਂ ਰਹਿਤ ਨਹੀਂ ਹੋ ਸਕਦੇ। ਸਿੰਘ, ਬੇਸ਼ੱਕ ਜੇਕਰ ਇਹ ਸਾਬਤ ਹੋ ਜਾਵੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਕਾਲ ਪੁਰਖ ਤੋਂ ਭਿੰਨ ਕੋਈ ਹੋਰ ਦੁਤੀਆ ਵਸਤੂ ਹਨ, ਤਾਂ ਆਪ ਜ਼ਰੂਰੀ ਨਧੜਕ ਅਤੇ ਨਿਸ਼ੰਗ ਬੁੱਤ ਪ੍ਰਸਤੀ ਦਾ ਦੂਸ਼ਣ ਆਰੋਪ ਸਕਦੇ ਹੋ। ਪਰੰਤੂ ਜੇਕਰ ਇਹ ਸਿੱਧ ਹੋ ਜਾਵੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਅਕਾਲ ਪੁਰਖ ਵਿੱਚ ਕੋਈ ਭੇਦ ਨਹੀਂ, ਤਦ ਤਾਂ ਆਪ ਨੂੰ ਆਪਣੇ ਲਫ਼ਜ਼ ਵਾਪਸ ਲੈਣੇ ਪੈਣਗੇ। ਡਾਕਟਰ, ਇਹ ਕਿਸ ਤਰ੍ਹਾਂ ਸਾਬਤ ਹੋ ਸਕਦਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਕਾਲ ਪੁਰਖ ਤੋਂ ਭਿੰਨ ਨਹੀਂ? ਸਿੰਘ, ਆਪ ਜ਼ਰਾ ਧੀਰਜ ਕਰੋ, ਘਬਰਾਓ ਨਹੀਂ। ਜੇ ਸਿੱਧ ਹੋ ਗਿਆ ਤਾਂ ਆਪ ਨੇ ਮੰਨਣਾ, ਅਤੇ ਜੇ ਆਪ ਦਾ ਘਰ ਪੂਰਾ ਨਾ ਹੋਇਆ ਤਾਂ ਆਪ ਨਿਸ਼ੰਗ ਆਪਣਾ ਹੋਣ ਵਾਲਾ ਹੱਠ ਕਾਇਮ ਰੱਖ ਸਕਦੇ ਹੋ। ਮੱਲੋ ਮੱਲੀ ਹੀ ਤਾਂ ਆਪ ਦੇ ਗੱਲ ਕੋਈ ਕਿਸੇ ਅਕੀਦੇ ਨੂੰ ਚਮੇੜ ਨਹੀਂ ਸਕਦਾ। ਆਪ ਪਹਿਲਾਂ ਸੁਣ ਲਵੋ, ਫੇਰ ਚਾਹੇ ਸਿਰ ਹੀ ਫੇਰ ਦੇਣਾ। ਡਾਕਟਰ, ਅੱਛਾ ਸੁਣਾਓ, ਮੈਂ ਸੁਣਨ ਨੂੰ ਤਿਆਰ ਹਾਂ, ਪਰ ਹੁਣ ਵਕਤ ਤੰਗ ਹੈ। ਵਾਪਸ ਕੈਂਪ ਵਿੱਚ ਚੱਲ ਕੇ ਰਾਤ ਨੂੰ ਫਿਰ ਇਹੀ ਸਿਲਸਿਲਾ ਛੇੜਾਂਗੇ, ਇਸ ਪੁਆਇੰਟ ਨੂੰ ਯਾਦ ਰੱਖਣਾ। ਸਿੰਘ, ਅੱਛੀ ਬਾਤ, ਇਹ ਬਾਤ ਠੀਕ ਹੈ, ਸਗੋਂ ਇਕਾਂਤ ਬੈਠ ਕੇ ਵਿਚਾਰ ਕਰਾਂਗੇ।